श्री वाहे गुरु साहिब जी, राग सूहे महला तीजा, कर पहला अष्टपदिया, एक ओंकार सतगुर प्रसाद, नाम ही ते सब किछ हुआ, बिन सतगुर नाम न जापै, गुर का शब्द महारस मीठा, बिन चाखे साधना जापै, नाम ही ते सब किछ हुआ, बिन सतगुर नाम न जापै, गुर का शब्द महारस मीठा, बिन चाखे साधना जापै, कौडी बदलै जन्म गवाया, चीनस नाही आपै, गुरमुख होवै ता एको जानै, हौ मैं दुख ना संतापै, बलिहारी गुर अपने विटो, जिन साचे स्यो लिवलाई, शब्द चीनिया आत्म, शब्द चीन आत्म परगासिया, सहजे रहया समाए, बलिहारी गुरे अपने विटो, जिन साचे स्यो लिवलाई, शब्द चीन आत्म परगासिया, सहजे रहया समाए, रहाओ वाहिगुरु जी का खालसा
वाहिगुरु जी की फतेह। तुमरी शरण तुम्हारी आसा, तुम ही सज्जन सोहेले, रखो रखनहार दयाला, नानक घर के गोले, ज्यों बुलावे हैं त्यों बोले हैं स्वामी, कुदरत कवन हमारी, साध संग नानक जस गायो, जो प्रभ की अत प्यारी, साध संग नानक जस गायो, जो प्रभ की अत प्यारी। सन्मान अति सत्कार योग गुरु निवाजी, गुरु सवारी, गुरु रूप खालसा सत संगत जी, सब तो पहला आओ एक बार फिर गुरु की फतेह बुलाइए, रसना नूं करो पवित्र। वाहिगुरु जी का खालसा वाहिगुरु जी की फतेह। आप सरबत संगत, सरबत माई भाई, बहुत बड़भागी हो हर रोज की तरह अज भी अमृत वेले तो आप संगत ने जिथे उस परम कृपालू समर्थ गुरु के पवित्र स्थान सचखंड श्री हरिमंदर साहब जी दे अंदर जाके सतगुरु की हजूरी अंदर सुभायमान होके अमृत रूप कीर्तन का अमृत रस पुंचना कीता है, उस उपरंत सतगुरु की पावन हजूरी च गुरुद्वारा मंजी साहब दीवान हाल विखे ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਇਮਾਨ ਹੋ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਸਮਰੱਥ ਗੁਰੂ ਜੀ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁਖਵਾਕ ਸੁਣਨ ਲਈ, ਪਵਿੱਤਰ ਗੁਰੂ ਕੇ ਸ਼ਬਦ ਦੀ ਵਿਚਾਰ ਸੁਣਨ ਲਈ ਆਪ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹੋ। ਇਹ ਅੱਜ ਦਾ ਅੰਮ੍ਰਿਤ ਵੇਲੇ ਦਾ ਪਵਿੱਤਰ ਮੁਖਵਾਕ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਸਤਿਗੁਰੂ ਦੀ ਸਿਫਤ ਕਰਦਿਆਂ ਭੱਟਾਂ ਨੇ ਕਹਿ ਦਿੱਤਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਪਾਵਨ ਸ਼ਬਦ ਦੇ ਆਰੰਭ ਅੰਦਰ ਜਗਤ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਾਮ ਦੀ ਮਹਿਮਾ ਵਰਣਨ ਕੀਤੀ ਹੈ। ਨਾਮ ਦੀ ਸਮਝ, ਨਾਮ ਦੀ ਪ੍ਰਾਪਤੀ ਗੁਰੂ ਦੁਆਰਾ ਹੋਣੀ ਦਰਸਾਈ ਹੈ। ਅਸਲ ਵਿੱਚ ਗੁਰਸੰਗਤ ਜੀ, ਮਨੁੱਖ ਜਨਮ ਸਾਨੂੰ ਮਿਲਿਆ ਹੀ ਨਾਮ ਜਪਣ ਵਾਸਤੇ ਹੈ। ਪਾਵਨ ਗੁਰਬਾਣੀ ਦੇ ਅੰਦਰ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸੰਪੂਰਨ ਬਾਣੀ 'ਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਵਾਰ ਵਾਰ ਉਸ ਵਾਹਿਗੁਰੂ ਦੇ ਨਾਮ ਨੂੰ ਜਪਣ ਲਈ ਪ੍ਰੇਰਣਾ ਕੀਤੀ ਹੈ। ਵਾਰ ਵਾਰ ਕਿਹਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਤਾਂ ਆਪਾਂ ਅੰਮ੍ਰਿਤ ਵਚਨ ਹਰ ਰੋਜ਼ ਪੜ੍ਹਦੇ ਸੁਣਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਜਿੱਥੇ ਨਾਮ ਜਪਣ ਲਈ ਗੁਰਦੇਵ ਨੇ ਹੁਕਮ ਕੀਤਾ, ਉੱਥੇ ਨਾਮ ਦਾ ਫਲਾਦੇਸ, ਨਾਮ ਦੀ ਮਹਿਮਾ ਵੀ ਸਤਿਗੁਰੂ ਨੇ ਨਾਲ ਹੀ ਬਖਸ਼ਿਸ਼ ਕਰ ਦਿੱਤੀ ਹੈ। ਹਲਤ ਪਲਤ ਮੁਖ ਉਜਲ ਹੋਈ ਹੈ ਨਾਮ ਜਪਣ ਨਾਲ ਹੀ। ਐ ਮਨੁੱਖ, ਲੋਕ ਪ੍ਰਲੋਕ ਅੰਦਰ ਤੇਰਾ ਮੁਖ ਉਜਲਾ ਹੋਵੇਗਾ। ਧੰਨ ਪਰਮ ਕਿਰਪਾਲੂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਦੇ ਅੰਦਰ ਪ੍ਰਗਟ ਹੋ ਕੇ ਕਲਯੁਗੀ ਜਗਤ ਜੀਆਂ ਨੂੰ ਨਾਮ ਨਾਲ ਹੀ ਤਾਰਿਆ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਵਚਨ ਹਨ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਕਿਸ ਤਰ੍ਹਾਂ ਤਾਰਿਆ ਜੀਆਂ ਨੂੰ? ਪਰਮ ਕਿਰਪਾਲੂ ਨਿਰੰਕਾਰੀ ਜੋਤ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਪੜ ਮੰਤਰ ਸੁਣਾਇਆ, ਨਾਮ ਹੀ ਸੁਣਾਇਆ ਸਭ ਨੂੰ, ਨਾਮ ਨਾਲ ਹੀ ਜੋੜਿਆ। ਨਾਮ ਦੀ ਹੀ ਮਹਾਨ ਮਹਿਮਾ ਸਤਿਗੁਰੂ ਨੇ ਬਾਣੀ ਦੇ ਅੰਦਰ ਦਰਸਾਈ ਹੈ। ਸੋ ਆਓ ਮਨਵਿਰਤੀਆਂ ਨੂੰ ਇਕਾਗਰ ਕਰੀਏ, ਹਰ ਰੋਜ਼ ਦੇ ਨਿਯਤ ਸਮੇਂ ਅਨੁਸਾਰ ਅੱਜ ਦੇ ਇਸ ਸਤਿਗੁਰੂ ਦੇ ਬਖਸ਼ਿਸ਼ ਕੀਤੇ ਪਵਿੱਤਰ ਮੁਖ ਵਾਕ ਦੀ ਵਿਚਾਰ ਆਪਾਂ ਉਸ ਸਮੇਂ ਅੰਦਰ ਕਰ ਸਕੀਏ ਅਤੇ ਸੁਣ ਸਕੀਏ। ਆਓ ਸਤਿਗੁਰੂ ਪਾਤਸ਼ਾਹ ਜੀ ਰੰਭਤਾ ਤੋਂ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਹਿਲੇ ਸੁਰਤਾਲ ਵਿੱਚ ਗਾਇਆ ਹੋਇਆ ਇਹ ਸ਼ਬਦ ਘਰ ਪਹਿਲੇ ਤੋਂ ਭਾਵ ਅੱਗੇ ਨਾਲ ਸਤਿਗੁਰੂ ਜੀ ਰਾਗੀ ਸਿੰਘਾਂ ਨੂੰ ਹੁਕਮ ਵੀ ਕਰ ਰਹੇ ਹਨ ਵੀ ਇਹ ਸ਼ਬਦ ਘਰ ਪਹਿਲਾ ਪਹਿਲੇ ਘਰ ਸੁਰਤਾਲ ਵਿੱਚ ਇਸ ਦਾ ਗਾਇਨ ਕਰਨਾ ਹੈ। ਅਸ਼ਟਪਦੀਆਂ ਇਹ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਇੱਥੇ ਆਰੰਭ ਹੋ ਰਹੀਆਂ ਹਨ। ਅਸ਼ਟਪਦੀ ਉਸ ਨੂੰ ਕਿਹਾ ਜਾਂਦਾ ਜਿਸ ਦੇ ਅੱਠ ਬੰਦ ਹੋਵਣ, ਅੱਠ ਪੌੜੀਆਂ ਕਹਿ ਲਓ, ਅੱਠ ਪਦੇ ਕਹਿ ਲਵੋ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਅੱਠ ਪਦਿਆਂ ਤੋਂ ਵੱਧ ਬੰਦਾਂ ਵਾਲੀਆਂ, ਵੱਧ ਪੌੜੀਆਂ ਵਾਲੀਆਂ ਵੀ ਅਸ਼ਟਪਦੀਆਂ ਆਈਆਂ ਹਨ। ਰਹੋ ਵਿਚਾਰ, ਇਹ ਜੋ ਪਾਵਨ ਸ਼ਬਦ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਅੱਠ ਪਦਿਆਂ ਦੇ ਰੂਪ ਵਿੱਚ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੇ ਸਿਰਲੇਖ ਵਿੱਚ ਆਰੰਭ ਵਿੱਚ ਹਜ਼ੂਰ ਨੇ ਵਸਤੂ ਨਿਰਦੇਸ਼ ਮੰਗਲ ਕੀਤਾ। ਇੱਕ ਓਅੰਕਾਰ ਜੋ ਇੱਕ ਅਦਵੈਤ ਰੂਪ ਬ੍ਰਹਮ, ਜਾਤੀ ਬਜਾਤੀ ਸਵੈਗਤ ਭੇਦ ਰਹਿਤ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਓਂਕਾਰ ਉਚਾਰਨੇ ਮਾਤਰ ਸੇ ਰਕਸ਼ਾ ਕਰਨ ਵਾਲਾ, ਸਤ ਤ੍ਰਈ ਕਾਲ ਵਾਤੰ ਭਾਵ ਜੋ ਤਿੰਨ ਕਾਲ ਸਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਅਥਵਾ ਜੋ ਉਹ ਸਤ ਚਿੱਤ ਆਨੰਦ ਸਰੂਪ ਪਰਮ ਕਿਰਪਾਲੂ ਵਾਹਿਗੁਰੂ ਜੀ ਹੈ, ਗੁਰਪ੍ਰਸਾਦ ਗੁਰੂ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ,
ਮੈਂ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਨਾਮੈ ਹੀ ਤੇ ਸਭ ਕਿਛ ਹੋਆ ਹੈ ਭਾਈ, ਸੰਸਾਰ ਦੇ ਅੰਦਰ ਇਹ ਜੋ ਕੁਝ ਵੀ ਦਿਸ ਰਿਹਾ ਹੈ, ਜੋ ਕੁਝ ਹੋਇਆ ਹੈ, ਇਹ ਪ੍ਰਭੂ ਦੇ ਨਾਮ ਤੋਂ ਹੀ ਹੋਂਦ ਵਿੱਚ ਆਇਆ ਹੈ। ਨਾਮੀ ਅਤੇ ਨਾਮ ਦੀ ਅਭੇਦਤਾ, ਜੇਤਾ ਕੀਤਾ ਤੇਤਾ ਨਾਉ, ਮਿਰ ਨਾਵੈ ਨਾ ਹੀ ਕੋ ਥਾਉ। ਨਾਮੈ ਹੀ ਤੇ ਸਭ ਕੁਝ ਕਿਸ ਹੋਆ, ਜਿਤਨਾ ਕੁ ਕੁਝ ਹੋਇਆ ਇਹ ਹੋਂਦ ਵਿੱਚ ਆਇਆ, ਇਹ ਸਭ ਕੁਝ ਕਰਤੇ ਦੇ ਨਾਮ ਤੋਂ ਹੈ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਵਚਨ ਹਨ, ਪ੍ਰਿਥਮੇ ਓਅੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਇਸ ਲਈ ਗੁਰਦੇਵ ਦੇ ਅੰਮ੍ਰਿਤ ਵਚਨ ਗੁਰਬਾਣੀ ਚ ਵੀ ਆਪਾਂ ਧੰਨ ਪਰਮ ਕਿਰਪਾਲੂ ਗੁਰੂ ਨਾਨਕ ਦੇਵ ਜੀ ਦੇ ਪੜ੍ਹਦੇ ਹਾਂ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਜੁਗ ਭੈ, ਓਂਕਾਰ ਬੇਦ ਨਿਰਮੈ। ਇਸ ਲਈ ਨਾਮੈ ਹੀ ਤੇ ਸਭ ਕਿਛ ਹੋਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਇਹ ਸਭ ਕੁਝ ਹੋਂਦ ਵਿੱਚ ਆਇਆ ਹੈ। ਬਿਨ ਸਤਿਗੁਰ ਨਾਮ ਨਾ ਜਾਪੈ, ਪਰ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਬਿਨਾਂ ਸਤਿਗੁਰੂ ਤੋਂ ਜਾਣਿਆ ਨਹੀਂ ਜਾ ਸਕਦਾ। ਉਸ ਦਾ ਨਾਮ ਗੁਰੂ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ, ਨਾਮ ਗੁਰੂ ਹੀ ਦ੍ਰਿੜ ਕਰਾਉਂਦਾ ਹੈ, ਨਾਮ ਦੀ ਮਹਿਮਾ ਸਤਿਗੁਰੂ ਹੀ ਜਣਾਉਂਦੇ ਹਨ। ਗੁਰੂ ਤੋਂ ਬਗੈਰ ਨਾਮ ਦੀ ਸਮਝ ਨਹੀਂ ਪੈਂਦੀ, ਨਾਮ ਪ੍ਰਾਪਤ ਨਹੀਂ ਹੁੰਦਾ, ਨਾਮ ਦੀ ਮਹਿਮਾ ਸਤਿਗੁਰੂ ਨੇ ਜਣਾਈ ਆ। ਵਾਰ ਵਾਰ ਗੁਰਬਾਣੀ ਦੇ ਅੰਦਰ ਵੀ ਸਤਿਗੁਰੂ ਨੇ ਇਹੋ ਸਿਧਾਂਤ ਦ੍ਰਿੜ ਕਰਾਇਆ। ਗੁਰੂ ਕਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ, ਨਾਮ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਨਾਮ ਦੀ ਮਹਿਮਾ ਸਤਿਗੁਰੂ ਨੇ ਜਣਾਈ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸੇ ਹੀ ਪਾਵਨ ਪਵਿੱਤਰ ਸਥਾਨ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਦੇ ਉੱਤੇ ਮੇਰੇ ਸਤਿਗੁਰੂ ਸਮਰੱਥ ਗੁਰੂ ਜੀ ਸੁਭਾਈਮਾਨ ਹਨ। ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਇੱਕ ਗੁਰਸਿੱਖ ਭਾਈ ਭਾਨੂ ਜਿਸ ਦਾ ਨਾਮ ਆਇਆ ਇਤਿਹਾਸ ਅੰਦਰ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ, ਗੁਰੂ ਹਰਗੋਬਿੰਦ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆ ਕੇ ਭਾਈ ਭਾਨੂ ਨੇ ਸਤਿਗੁਰੂ ਅੱਗੇ ਹੱਥ ਜੋੜ ਬੇਨਤੀ ਦੁਆਰਾ ਪੁੱਛਣਾ ਕੀਤਾ। ਭਾਈ ਭਾਨੂ ਕਹਿਣ ਲੱਗਿਆ, ਸਤਿਗੁਰੂ ਇਸ ਸੰਸਾਰ ਦੇ ਅੰਦਰ ਧਾਰਮਿਕ ਬੇਅੰਤ ਸ਼ਾਸਤਰ, ਧਾਰਮਿਕ ਬੇਅੰਤ ਗ੍ਰੰਥ ਹਨ। ਹਿੰਦੂ ਮਤ ਦੇ ਚਾਰੇ ਵੇਦ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਨ ਵੇਦ ਅਤੇ 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, ਉਹਨਾਂ ਨੂੰ ਜਦ ਪੜ੍ਹਦੇ ਸੁਣਦੇ ਹਾਂ ਵੱਖ ਵੱਖ ਉਹਨਾਂ ਦੇ ਵਿੱਚੋਂ ਉਪਦੇਸ਼ ਮਿਲਦਾ, ਵੱਖ ਵੱਖ ਤਰ੍ਹਾਂ ਦੇ ਕਰਮਾਂ ਦਾ ਉਹਨਾਂ 'ਚ ਨਿਰਣੈ। ਕੋਈ ਕੋਈ ਕਰਮ ਕਰਨ ਲਈ ਕਹਿੰਦੇ ਨੇ, ਕੋਈ ਕੁਝ ਕਰਨ ਲਈ। ਇਸੇ ਤਰ੍ਹਾਂ ਹੋਰ ਧਾਰਮਾਂ ਦੇ ਜਿਤਨੇ ਗ੍ਰੰਥ ਹਨ ਵੱਖ ਵੱਖ ਪ੍ਰੇਰਣਾ ਹੈ। ਭਾਈ ਭਾਨੂ ਕਹਿਣ ਲੱਗਿਆ ਹੱਥ ਜੋੜ, ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਕੀ ਕਰਨਾ ਚਾਹੀਦਾ? ਸੁਣਿਆ ਵੀ ਗੁਰੂ ਘਰ ਦੇ ਅੰਦਰ ਨਾਮ ਦੀ ਵਡਿਆਈ ਆ, ਗੁਰੂ ਨਾਨਕ ਨੇ ਜਗਤ ਜੀਆਂ ਨੂੰ ਨਾਮ ਨਾਲ ਤਾਰਿਆ, ਪਰ ਮਹਾਰਾਜ ਜਿਹੜੇ ਉਹ ਅਨਮਤੀ ਲੋਕ ਹਨ, ਹੋਰਾਂ ਧਰਮਾਂ ਦੇ ਜਿਹੜੇ ਧਾਰਨੀ ਆਪਣੇ ਆਪਣੇ ਉਹਨਾਂ ਗ੍ਰੰਥਾਂ ਅਨੁਸਾਰ ਉਹ ਉਹਨਾਂ ਕਰਮਾਂ ਦੀ ਪ੍ਰੋੜਤਾ ਕਰਦੇ ਨੇ, ਉਹਨਾਂ ਕਰਮਾਂ ਵੱਲ ਪ੍ਰੇਰਣਾ ਕਰਦੇ ਨੇ। ਮਹਾਰਾਜ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਸਮਝ ਬਖਸ਼ੋ ਵੀ ਨਾਮ ਦੀ ਕੀ ਵਡਿਆਈ ਆ ਕਲਯੁਗ ਦੇ ਅੰਦਰ। ਗੁਰ ਇਤਿਹਾਸ ਦੇ ਬੋਲ ਨੇ, ਬੁੱਝੇ ਨਕੀਨੋ ਜਲਦ ਵਿਵੇਕ, ਸ਼ਾਸਤਰਨ ਕੇ ਮਤ ਅਹੈ ਅਨੇਕ। ਜਲਦ ਵਿਵੇਕ, ਵਿਵੇਕ ਨਾਮ ਆ ਗਿਆਨ ਦਾ, ਗਿਆਨ ਦੇ ਜਲਦ ਸਮੁੰਦਰ, ਗਿਆਨ ਦੇ ਸਾਗਰ ਸਮਰੱਥ ਗੁਰੂ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਤੋਂ ਪੁੱਛਿਆ। ਬੁੱਝੇ ਨਕੀਨੋ ਜਲਦ ਵਿਵੇਕ, ਸ਼ਾਸਤਰਨ ਕੇ ਮਤ ਅਹੈ ਅਨੇਕ। ਮਹਾਰਾਜ ਧਾਰਮਿਕ ਗ੍ਰੰਥਾਂ ਦੇ, ਸ਼ਾਸਤਰਾਂ ਦੇ ਅਨੇਕਾਂ ਮਤ ਨੇ ਵੱਖ ਵੱਖ। ਸ਼ਾਸਤਰਨ ਕੇ ਮਤ ਅਹੈ ਅਨੇਕ, ਕੋ ਵਰਤ ਨੇਮਨ ਕਰੋ ਬਤਾਵੈ। ਮਹਾਰਾਜ ਕੋਈ ਤਾਂ ਕਹਿੰਦਾ ਵਰਤ ਰੱਖੋ, ਕੋਈ ਕਹਿੰਦਾ ਆ ਨੇਮ ਕਰੋ, ਕੋਈ ਕੁਝ ਕਹਿੰਦਾ। ਮਹਾਰਾਜ ਹੋਮ ਜੱਗ ਕੋ ਕਰੈ ਵਿਸਾਲ, ਕੋਈ ਕਹਿੰਦਾ ਵੀ ਹਾਵਨ ਕਰੋ, ਕੋਈ ਕਹਿੰਦਾ ਜੱਗ ਕਰੋ। ਮਹਾਰਾਜ ਤਾਂ ਇਸ ਤਰ੍ਹਾਂ ਦੇ ਉਹਨਾਂ 'ਚ ਪ੍ਰੇਰਣਾ ਮਿਲਦੀ ਆ। ਕੋ ਕਹੈ ਦਾਨ ਕਰੋ ਵਿਧ ਨਾਲ, ਮਹਾਰਾਜ ਕੋਈ ਕਹਿੰਦੇ ਨੇ ਦਾਨ ਕਰੋ ਵਿਧ ਨਾਲ, ਆ ਵਿਧੀ ਨਾਲ ਜੇ ਤੁਸੀਂ ਆਹ ਦਾਨ ਕਰੋਗੇ ਤੁਹਾਨੂੰ ਆਹ ਵਿਧੀ ਨਾਲ ਕੀਤਾ ਹੋਇਆ ਆਹ ਫਲ ਮਿਲ ਜਾਵੇਗਾ। ਵਡਿਆਈ ਸਤਿਗੁਰ ਕੇ ਧਾਮ, ਕੇਵਲ ਸਿਮਰਨ ਕੋ ਸਤਨਾਮ। ਮਹਾਰਾਜ ਗੁਰੂ ਘਰ ਦੇ ਅੰਦਰ ਤਾਂ ਕੇਵਲ ਸਤਨਾਮ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਸੁਣੀ ਆ, ਪਰ ਉਹ ਆਹ ਕੁਝ ਕਹਿੰਦੇ ਪਏ ਹਨ, ਅੰਤਰ ਇਨ ਮੈਂ ਕਿਤਕ ਬਤਾਵਹੋ ਕਿਮ ਮਹਿਮਾ ਸਤਨਾਮ ਵਧਾਵੋ। ਦੇਖੋ ਸਮਰੱਥ ਗੁਰੂ ਤੋਂ ਪੁੱਛ ਰਿਹਾ ਗੁਰੂ ਕਾ ਸਿੱਖ, ਅੰਤਰ ਇਨ ਮੈਂ ਕਿਤਕ ਬਤਾਵੋ। ਮਹਾਰਾਜ ਜਿਹੜੇ ਉਹਨਾਂ ਵੇਦਾਂ ਸ਼ਾਸਤਰਾਂ ਦੇ ਦੱਸੇ ਕਰਮ ਨੇ ਉਹਨਾਂ ਵਿੱਚ ਅਤੇ ਜਿਸ ਨਾਮ ਦੀ ਵਡਿਆਈ ਗੁਰੂ ਘਰ ਵਿੱਚ ਹੈ ਇਹਦੇ 'ਚ ਕਿੰਨਾ ਕੁ ਅੰਤਰ ਹੈ? ਅੰਤਰ ਇਨ ਮੈਂ ਕਿਤਕ ਬਤਾਵੋ ਕਿਮ ਮਹਿਮਾ ਸਤਨਾਮ ਵਧਾਵੋ। ਮਹਾਰਾਜ ਨਾਮ ਦੀ ਮਹਿਮਾ ਉਹਨਾਂ ਨਾਲੋਂ ਕਿਵੇਂ ਵੱਧ ਹੈ? ਇਹ ਮੈਨੂੰ ਸਮਝ ਬਖਸ਼ਿਸ਼ ਕਰ ਦਿਓ। ਸ੍ਰੀ ਮੁਖ ਤੇ ਵਾਕ ਬਖਾਨਾ, ਜੁਗਤ ਬਤਾਵਨ ਕੀਨ ਮਹਾਨਾ। ਸਮਰੱਥ ਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪਣੀ ਪਾਵਨ ਰਸਨਾ ਤੋਂ ਕਹਿੰਦੇ ਵਚਨ ਕਹੇ, ਜੁਗਤ ਬਤਾਵਨ ਕੀਨ ਮਹਾਨਾ, ਮਹਾਨ ਜੁਗਤੀ ਦੱਸ ਦਿੱਤੀ ਗੁਰਸਿੱਖ ਨੂੰ ਨਾਮ ਦੀ ਮਹਿਮਾ ਦੀ। ਉਹ ਜੁਗਤੀ ਕੀ ਸੀ ਗੁਰਸੰਗਤ ਜੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਤ ਨਾਮ ਏਕਾਂਗ ਪਛਾਣ, ਆਪਰ ਕਰਮ ਸਭ ਸੂਨ ਸਮਾਨ। ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਭਾਈ ਗੁਰਸਿੱਖਾ, ਜਿਹੜਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਹੈ ਨਾ ਸਤਨਾਮ, ਏਕ ਏਕਾਂਗ ਏਕੇ ਦੀ ਤਰ੍ਹਾਂ ਜਾਣਨਾ ਕਰ। ਸਤ ਨਾਮ ਏਕਾਂਗ ਪਛਾਣ, ਆਪਰ ਕਰਮ ਸਭ ਸੂਨ ਸਮਾਨ। ਜਿਹੜੇ ਹੋਰ ਕਰਮ ਨੇ ਉਹ ਸੂਨ ਸਿਫਰਾਂ ਦੀ ਤਰ੍ਹਾਂ ਹਨ। ਜੇ ਅਕਾਂਗ ਪੂਰਬ ਲਿਖ ਦੇ, ਸੂਨ ਲੱਗੇ 10 ਗੁਣੋਂ ਵਧੇ। ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਭਾਈ ਜੈਸੇ ਕਿਸੇ ਕਾਗਜ਼ ਦੇ ਉੱਤੇ ਪਹਿਲਾਂ ਏਕਾ ਲਿਖ ਦਈਏ ਨਾ, ਇੱਕ ਹੈ, ਤੇ ਨਾਲ ਸਿਫਰ ਲਾ ਦਈਏ ਤਾਂ 10 ਬਣ ਜਾਵੇਗਾ। ਜੇ ਅਕਾਂਗ ਪੂਰਬ ਲਿਖ ਦੇ, ਸੂਨ ਲੱਗੇ 10 ਗੁਣੋਂ ਵਧੇ, 10 ਗੁਣਾ ਵੱਧ ਜਾਵੇਗਾ। ਤੇ ਅੱਗੇ ਹਜ਼ੂਰ ਕਹਿੰਦੇ ਜੇ ਅਕਾਂਗ ਪੂਰਬ ਲਿਖ ਨਾਹੀ, ਕੇਵਲ ਸੂਣ ਲਿਖਤ ਹੀ ਜਾਹੀ। ਮਹਾਰਾਜ ਕਹਿੰਦੇ ਏਕਾ ਨਾ ਲਿਖੋ, ਕੇਵਲ ਕਲੀਆਂ ਸਿਫਰਾਂ ਲਿਖੀ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਣਤੀ ਮਹਿ ਕਉ ਨਹਿ ਧਰੈ। ਮਹਾਰਾਜ ਕਹਿੰਦੇ ਤਿਸ ਤੇ ਕਾਜ ਨਹੀਂ ਕਉ ਸਰੈ, ਉਹਨਾਂ ਸਿਫਰਾਂ ਨਾਲ ਕੋਈ ਕੰਮ ਨਹੀਂ ਸਵਰੇਗਾ। ਜਿਹੜਾ ਸਿਆਣਾ ਹੈ ਉਹਨਾਂ ਕੱਲੀਆਂ ਸਿਫਰਾਂ ਨੂੰ ਕਿਸੇ ਗਿਣਤੀ ਚ ਨਹੀਂ ਲਿਆਵੇਗਾ। ਤੇ ਸਭ ਖਾਲੀ ਕੁਸ ਨਹਿ ਸਰੈ, ਗਿਣਤੀ ਮਹਿ ਕਉ ਨਹਿ ਧਰੈ, ਤਿਮ ਸਤ ਨਾਮ ਬਿਨਾਂ ਸਭ ਬਾਦ। ਮਹਾਰਾਜ ਕਹਿੰਦੇ ਗੁਰਸਿੱਖਾ ਸਮਝ ਲਾ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਬੇਅਰਥ ਹੈ। ਜਿਨ ਕੋ ਫਲ ਅੰਤਰੂ ਆਦ, ਜਿਹੜੇ ਹੋਰ ਕਰਮ ਦੱਸੇ ਨੇ ਨਾ ਸ਼ਾਸਤਰਾਂ ਨੇ, ਉਹਨਾਂ ਦਾ ਫਲ ਤਾਂ ਇਹੀ ਹੈ ਅੰਤਰੂ ਆਦ ਜੰਮਣਾ ਮਰਨਾ। ਉਹ 84 ਦੇ ਚੱਕਰ ਵਿੱਚੋਂ ਉਹ ਕਰਮ ਕੱਢਣ ਵਾਲੇ ਨਹੀਂ, 84 ਦਾ ਚੱਕਰ ਮੇਟਣ ਵਾਲੇ, ਮਨੁੱਖ ਜਨਮ ਦੀ ਸਫਲਤਾ ਦੇਣ ਵਾਲਾ ਤੇ ਇੱਕ ਵਾਹਿਗੁਰੂ ਦਾ ਨਾਮ ਹੈ। ਜਿਨ ਕੋ ਫਲ ਅੰਤਰੂ ਆਦ, ਇਸ ਲਈ ਮਹਾਰਾਜ ਕਹਿੰਦੇ ਇਹਦਾ ਫਲ ਇਹੋ ਹੀ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਕਲਯੁਗ ਦੇ ਅੰਦਰ ਕੇਵਲ ਨਾਮ ਹੀ ਸ਼੍ਰੇਅ ਦੇ ਦੇਣ ਵਾਲਾ ਹੈ, ਕਲਯੁਗ ਦੇ ਅੰਦਰ ਨਾਮ ਹੀ ਮੁਕਤੀ ਦੇਣਾ ਦੇਣ ਵਾਲਾ ਹੈ। ਨਾਮ ਬਿਨਾਂ ਨਹਿ ਹੋਤ ਛੁਟਕਾਰਾ। ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਭਾਈ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਨਾਮ ਤੋਂ ਬਿਨਾਂ ਸਾਰੇ ਕਰਮ ਬੇਅਰਥ ਹਨ। ਇਹ ਜਿਹੜੀ ਸਮਝ ਹੈ ਗੁਰੂ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ। ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਜੇ ਕਹੀਏ ਕਿਸੇ ਹੋਰ ਕੋਲੋਂ ਜਾ ਕੇ ਇਹ ਸਮਝ ਪ੍ਰਾਪਤ ਕਰ ਲਵਾਂਗੇ, ਨਹੀਂ ਹੋਰ ਤਾਂ ਕਹੂਗਾ ਆਹ ਕੁਝ ਕਰੋ, ਆਹ ਵਿਧੀ ਨਾਲ ਦਾਨ ਕਰੋ, ਆਹ ਕਰਮ ਕਰੋ, ਇਸ ਤਰ੍ਹਾਂ ਕਰੋ। ਪਰ ਇਹ ਜਿਹੜੀ ਬਖਸ਼ਿਸ਼ ਹੈ ਸਤਿਗੁਰੂ ਦੀ ਸ਼ਰਨ ਚ ਆ ਕੇ ਗੁਰੂ ਰਾਹੀਂ ਹੀ ਸਾਨੂੰ ਸਮਝ ਪੈਂਦੀ ਆ। ਸਤਿਗੁਰੂ ਨਾਮ ਬਖਸ਼ਦੇ ਨੇ, ਜਿਸ ਗੁਰਸਿੱਖ ਨੂੰ ਗੁਰੂ ਨਾਮ ਦੇ ਦਿੰਦੇ ਨੇ ਫਿਰ ਨਾਮ ਦੀ ਮਹਿਮਾ ਬਖਸ਼ ਦਿੰਦੇ ਨੇ। ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਕਥਨ ਕੀਤਾ, ਵਾਹਿਗੁਰੂ ਵਰ ਮੰਤਰ ਰਾਜ ਉਚਾਰਨ ਤੇ ਅਗ ਓਗ ਨਸੇ ਹੈ। ਭਾਈ ਇਸ ਕਲਯੁਗ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਵਾਹਿਗੁਰੂ ਸ਼ਬਦ ਹੈ ਨਾ, ਇਹ ਸਾਰੇ ਮੰਤਰਾਂ ਦਾ ਰਾਜ ਹੈ। ਉਚਾਰਨ ਤੇ ਅਗ ਓਗ ਨਸੇ, ਇਹਦਾ ਨਾਮ ਦਾ ਉਚਾਰਨ ਕਰਨ ਨਾਲ ਮਨੁੱਖ ਦੇ ਜਿਹੜੇ ਓਗ ਪਾਪ ਅਗ ਨਾਮਾ ਪਾਪਾਂ ਦਾ ਓਗ ਨਾਮ ਸਮੂਹ ਦਾ ਉਚਾਰਨ ਤੇ ਅਗ ਓਗ ਨਸੇ ਹੈ। ਦਾਸਨ ਕੀ ਭਵ ਪਾਸ ਬਿਨਾਸ਼ਕ। ਮਹਾਰਾਜ ਕਹਿੰਦੇ ਜਿਹੜਾ ਸੇਵਕ ਨਾਮ ਜਪੇਗਾ ਉਹਦੀ ਜਿਹੜੀ ਪਾਸ ਫਾਹੀ ਹੈ ਨਾ ਜਮਾਂ ਦੀ, ਉਹ ਕੱਟੀ ਜਾਵੇਗੀ। ਦਾਸਨ ਕੀ ਭਵ ਪਾਸ ਬਿਨਾਸ਼ਕ, ਜਾਂ ਸਮ ਔਰ ਨਾ ਕੋ ਕਲਮੈ ਹੈ। ਕਲਯੁਗ ਦੇ ਅੰਦਰ ਵਾਹਿਗੁਰੂ ਨਾਮ ਦੇ ਸਦਰਸ਼ ਹੋਰ ਕੋਈ ਮੰਤਰ ਨਹੀਂ ਹੈ। ਸਤਿਗੁਰੂ ਨੇ ਇਹ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਸ਼ ਕੀਤਾ। ਨਾਮ ਜਿਹੜਾ ਇਹ ਮੰਤਰ ਇਹ ਗੁਰੂ ਰਾਹੀਂ ਹੀ ਜਾਣਿਆ ਜਾਂਦਾ। ਗੁਰੂ ਨਾਨਕ ਤੋਂ ਲੈ ਕੇ ਨਾਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਤੱਕ ਗੁਰੂ ਪੱਗ ਪੌਹਲ ਦੇ ਕੇ ਗੁਰਸਿੱਖਾਂ ਨੂੰ ਗੁਰ ਦੇਖਿਆ, ਮੂਲ ਮੰਤਰ ਗੁਰਮੰਤਰ ਗੁਰਸਿੱਖੀ ਦੇ ਅਸੂਲ ਦ੍ਰਿੜ ਕਰਾਇਆ ਕਰਦੇ ਸਨ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹ ਪੱਗ ਪੌਹਲ ਨੂੰ ਅੱਗੇ ਖੰਡੇ ਦੀ ਪੌਲ ਦੇ ਰੂਪ ਵਿੱਚ ਤਬਦੀਲ ਕਰਕੇ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਜੀ ਨੇ ਪੀਓ ਪੌਹਲ ਖੰਡ ਤਾਰ ਹੋਏ ਜਨਮ ਸੁਹੇਲਾ, ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਗੁਰੂ ਦੀ ਬਖਸ਼ਿਸ਼ ਕੀਤੀ। ਮਰਜ਼ਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਪੰਜ ਪਿਆਰੇ ਗੁਰੂ ਰੂਪ ਹੋ ਕੇ ਹੀ ਇਹ ਨਾਮ ਬਖਸ਼ਿਸ਼ ਕਰਦੇ ਹਨ। ਭਾਈ ਗੁਰੂ ਤੋਂ ਬਿਨਾਂ ਇਹ ਨਾਮ ਦੀ ਸਮਝ ਨਹੀਂ ਪੈਂਦੇ। ਚੀਨ ਸਨਾਹੀ ਕਿਸੇ ਤਰ੍ਹਾਂ ਵੀ ਬਿਨ ਸਤਿਗੁਰ ਨਾਮ ਨਾ ਜਾਪੈ, ਨਾਮ ਸਤਿਗੁਰੂ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ।
ਕਾ ਸ਼ਬਦ ਮਹਾਰਸ ਮੀਠਾ।
ਹਾਂ, ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਭਾਈ ਮਹਾਰਸ ਮੀਠਾ, ਉਹ ਬਹੁਤ ਹੀ ਰਸਦਾਇਕ ਮਿੱਠਾ ਹੈ। ਗੁਰੂ ਦਾ ਸ਼ਬਦ ਬਹੁਤ ਰਸ ਭਰਿਆ ਹੈ।
ਚਾਖੇ ਸਾਧਨਾ ਜਾਪੈ।
ਪਰ ਇਹਦਾ ਜਿਹੜਾ ਸਵਾਦ ਆ ਨਾ, ਇਹਦਾ ਰਸ ਹੈ, ਆਨੰਦ ਹੈ, ਉਹ ਬਿਨਾਂ ਚਖੇ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ। ਦੂਜੇ ਨੂੰ ਕੀ ਪਤਾ ਸਵਾਦ ਦਾ? ਕੋਈ ਵੀ ਵਸਤੂ ਆ ਜਿੰਨਾ ਚਿਰ ਅਸੀਂ ਚੱਖ ਨਹੀਂ ਲੈਂਦੇ ਉਹਨਾਂ ਚਿਰ ਉਹਦੇ ਸਵਾਦ ਦਾ ਤਾਂ ਨਹੀਂ ਪਤਾ ਲੱਗੇਗਾ। ਨਾਮ ਦਾ ਜਿਹੜਾ ਸਵਾਦ ਹੈ ਉਹ ਚਖਿਆ ਹੀ ਜਾਣਿਆ ਜਾ ਸਕੂ। ਜਿਨ੍ਹਾਂ ਨੇ ਚੱਖ ਲਿਆ, ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਪਰ ਉਹ ਨਾਮ ਦੇ ਸਦਰਸ਼ ਕਹਿੰਦੇ ਕੁਝ ਨਹੀਂ ਪੁੱਜਦਾ ਜਿਨ੍ਹਾਂ ਨੇ ਚੱਖਿਆ। ਭਗਤ ਫਰੀਦ ਜੀ ਨੇ ਕਹਿ ਦਿੱਤਾ, ਆਨ ਸਵਾਦ ਸਭ ਫੀਕਿਆ ਕਰ ਨਿਰਨੋ ਦਿੱਠਾ। ਜਿਨ੍ਹਾਂ ਨੇ ਚਖਿਆ
ਇਹ ਨਿਰਣਾ ਕਰਕੇ ਦੱਸ ਦਿੱਤਾ ਵੀ ਹੋਰ ਸਾਰੇ ਸਵਾਦ ਜਿੰਨੇ ਵੀ ਹਨ ਰਸਕਸ ਸਾਰੇ ਤੁਸ਼ ਨੇ, ਆਨ ਸਵਾਦ ਸਭ ਫਿੱਕਿਆ ਕਰ ਨਿਰਣੋ ਡਿੱਠਾ। ਇਹ ਤਾਂ ਫਿਰ ਸਾਧ ਆਇਆ ਤਿੰਨ ਹਰਜਨਾ ਚੱਖ ਸਾਧੀ ਦਿੱਠਾ, ਪ੍ਰਭੂ ਦੇ ਪਿਆਰਿਆਂ ਨੇ ਚੱਖ ਕੇ ਵੇਖਿਆ ਨਾ, ਉਹਨਾਂ ਨੂੰ ਇਹਦਾ ਆਨੰਦ ਇਹਦਾ ਨਾਮ ਦਾ ਰਸ ਆਇਆ ਜਿਨ੍ਹਾਂ ਨੇ ਇਸ ਨੂੰ ਚੱਖ ਕੇ ਵੇਖਿਆ ਹੈ। ਇਸ ਲਈ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਸਤਿਗੁਰ ਬਿਨਾਂ ਸਤਿਗੁਰੂ ਤੋਂ ਭਾਈ ਇਹ ਜਾਣਿਆ ਨਹੀਂ ਜਾਂਦਾ। ਜਿਨ੍ਹਾਂ ਨੇ ਚੱਖਿਆ ਉਹਨਾਂ ਨੇ ਇਸ ਦੇ ਰਸ ਨੂੰ ਇਸ ਦੇ ਸਵਾਦ ਨੂੰ ਜਾਣਨਾ ਕੀਤਾ ਹੈ, ਉਹ ਹੀ ਜਾਣਦੇ ਹਨ ਇਸ ਦੇ ਸਵਾਦ ਨੂੰ।
ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ,
ਕੌਡੀ ਬਦਲੈ ਜਨਮ ਗਵਾਇਆ, ਅਗਿਆਨਤਾਪਣੇ ਦੇ ਅੰਦਰ ਘਿਰਿਆ ਹੋਇਆ ਮਨੁੱਖਾਂ ਨੇ, ਜਿਹੜਾ ਅਮੋਲਕ ਮਨੁੱਖ ਜਨਮ ਹੈ ਮਾਇਆ ਰੂਪ ਕੌਡੀ ਦੇ ਜਾਂ ਵਿਸ਼ੇ ਵਿਕਾਰਾਂ ਰੂਪ ਕੌਡੀ ਦੇ ਬਦਲੇ ਇਸ ਜੀਵਨ ਨੂੰ ਗਵਾ ਲਿਆ ਹੈ, ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ, ਗੁਰੂ ਦੀ ਸ਼ਰਨ ਚ ਪੈ ਕੇ ਗੁਰਨਾਮ ਸ਼ਬਦ ਅਭਿਆਸ ਕਮਾਈ ਕਰਕੇ ਆਪਣੇ ਆਪ ਨੂੰ ਉਹਨਾਂ ਨੇ ਨਹੀਂ ਜਾਣਿਆ, ਉਹਨਾਂ ਨੇ ਮਾਇਆ ਰੂਪ ਵਿਸ਼ੇ ਵਿਕਾਰਾਂ ਰੂਪ ਕੌਡੀ ਦੇ ਬਦਲੇ ਜੀਵਨ ਗਵਾ ਲਿਆ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ, ਐਵੇਂ ਜਾ ਰਿਹਾ ਉਹਨਾਂ ਨੇ ਐਵੇਂ ਵਿਸ਼ੇ ਵਿਕਾਰਾਂ ਰੂਪ ਮਾਇਆ ਰੂਪ ਕੌਡੀ ਬਦਲੇ ਇਸ ਜੀਵਨ ਨੂੰ ਜਨਮ ਨੂੰ ਗਵਾ ਲਿਆ ਹੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ,
ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਗੁਰਮੁਖ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਉਹ ਇੱਕ ਨੂੰ ਹੀ ਜਾਣਦੇ ਨੇ, ਇੱਕ ਦੇ ਨਾਮ ਨੂੰ ਜਾਣਦੇ ਨੇ, ਕਿਉਂਕਿ ਗੁਰੂ ਦਾ ਹੁਕਮ ਹੈ ਇੱਕੋ ਜਪ ਇੱਕੋ ਸਲਾਹੇ, ਏਕ ਸਿਮਰੇ ਇੱਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ। ਉਹ ਪ੍ਰਭੂ ਦੇ ਪਿਆਰੇ ਜਿਹੜੇ ਗੁਰਮੁਖ ਹਨ, ਗੁਰਮੁਖ ਹੋਵੇ ਤਾਂ ਇੱਕੋ ਜਾਣਾ, ਗੁਰੂ ਰਾਹੀਂ ਇੱਕ ਨੂੰ ਹੀ ਜਾਣਦੇ ਨੇ, ਉਹ ਹੋਰ ਨਹੀਂ ਕਿਸੇ ਨੂੰ ਜਾਣਦੇ ਹਨ। ਗੁਰਮੁਖ ਅੰਤਰ ਸ਼ਾਂਤ ਹੈ, ਉਹ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਨਾਮ ਕਰਕੇ ਸ਼ਾਂਤੀ ਵੀ ਹੋ ਗਈ। ਉਦਾਂ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਗੁਰਮੁਖ ਦੱਸੇ ਨੇ, ਇੱਕ ਗੁਰਮੁਖ ਹੁੰਦੇ ਨੇ, ਇੱਕ ਗੁਰਮੁਖ ਤਰ ਹੁੰਦੇ ਨੇ, ਇੱਕ ਗੁਰਮੁਖ ਤਮ ਹੁੰਦੇ ਨੇ। ਗੁਰਮੁਖ ਉਹ ਹੁੰਦਾ ਹੈ ਜਿਹੜਾ ਪ੍ਰਭੂ ਪਰਮੇਸ਼ਰ ਦੇ ਰਜ਼ਾ 'ਚ ਚੱਲਦਾ, ਪਰ ਉਹ ਮਾੜੇ ਨਾਲ ਮਾੜਾ ਅਤੇ ਚੰਗੇ ਦੇ ਨਾਲ ਚੰਗਾ। ਜੇ ਕੋਈ ਚੰਗਾ ਅੱਗੋਂ ਵਰਤਦਾ ਉਹਦੇ ਨਾਲ ਉਸੇ ਤਰ੍ਹਾਂ ਦਾ ਵਰਤਦਾ, ਜੇ ਕੋਈ ਮਾੜਾ ਅੱਗੋਂ ਹੋ ਕੇ ਵਰਤਦਾ ਉਹਦੇ ਨਾਲ ਮਾੜਾ। ਸ਼ਾਸਤਰਾਂ ਦੇ ਗ੍ਰੰਥਾਂ ਦੇ ਅੰਦਰ ਗੁਰਮੁਖ ਦਾ ਨਿਰਣਾ ਇਸ ਤਰ੍ਹਾਂ ਕੀਤਾ ਹੈ। ਗੁਰਮੁਖ ਤਰ ਉਹ ਹੁੰਦਾ ਜਿਹੜਾ ਹਮੇਸ਼ਾ ਚੰਗਿਆਂ ਦੀਆਂ ਚੰਗਿਆਈਆਂ ਨਾਲ ਧਾਰਨ ਕਰਦਾ ਹੈ, ਪਰ ਉਹ ਗੁਰਮੁਖ ਜਨ ਦੂਸਰੇ ਦਾ ਭਲਾ ਕਰਨਾ ਵੀ ਲੋੜਦਾ ਹੈ। ਉਹ ਹਮੇਸ਼ਾ ਹੀ ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿੰਦਾ, ਪ੍ਰਭੂ ਦੇ ਭਾਣੇ ਨੂੰ ਮੰਨਦਾ। ਗੁਰਮੁਖ ਜਿਹੜਾ ਗੁਰਮੁਖ ਤਾਮ ਉਹ ਹੈ, ਕਹਿੰਦੇ ਜੇ ਕੋਈ ਅੱਗੋਂ ਮਾੜਾ ਵੀ ਹੈ ਤਾਂ ਗੁਰਮੁਖ ਫਿਰ ਉਹਦਾ ਵੀ ਭਲਾ ਕਰਦਾ, ਬੁਰੇ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ ਹੈ। ਉੱਦਾਂ ਗੁਰਮੁਖ ਤੇ ਮਨਮੁਖ ਦੇ ਲੱਛਣ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਕੀਤੇ ਨੇ, ਜਿਹੜਾ ਗੁਰਮੁਖ ਹੈ ਉਹ ਕਿਸੇ ਨੂੰ ਦੁਖੀ ਦੇਖ ਕੇ ਉਹਦੇ ਤੇ ਕਰਨਾ ਕਰਦਾ, ਤਰਸ ਕਰਦਾ ਵੀ ਇਹ ਦੁਖੀ ਕਿਉਂ, ਇਹਦਾ ਦੁੱਖ ਦੂਰ ਹੋ ਜਾਵੇ, ਉਹਦਾ ਦੁੱਖ ਦੂਰ ਕਰਨ ਲਈ ਉਹਦੇ ਨਾਲ ਉਹਦੀ ਮਦਦ ਕਰਦਾ ਵੀ ਇਹਦਾ ਦੁੱਖ ਦੂਰ ਹੋ ਜਾਵੇ। ਗੁਰਮੁਖ ਜਿਹੜਾ ਕਿਸੇ ਨੂੰ ਸੁਖੀ ਦੇਖ ਕੇ ਗੁਰਮੁਖ ਬਹੁਤ ਪ੍ਰਸੰਨ ਹੁੰਦਾ, ਪਰਮੇਸ਼ਰ ਦਾ ਸ਼ੁਕਰਾਨਾ, ਵਾਹਿਗੁਰੂ ਜਿਵੇਂ ਇਹਨੂੰ ਸੁੱਖ ਦਿੱਤਾ ਇਸ ਤਰ੍ਹਾਂ ਦਾ ਸਭ ਨੂੰ ਸੁੱਖ ਦੇਣਾ ਕਰ। ਤੇ ਗੁਰਮੁਖ ਪਰਮੇਸ਼ਰ ਦਾ ਪਿਆਰਾ ਜਿਹੜਾ ਹੈ, ਜਿੱਥੇ ਦੁਖੀ ਨੂੰ ਉਹਦੇ ਦੁੱਖ ਤੋਂ ਦੂਰ ਕਰਨ ਲਈ ਸਹਾਇਕ ਹੁੰਦਾ, ਸੁਖੀ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਉੱਥੇ ਗੁਰਮੁਖ ਕਿਸੇ ਨੂੰ ਉਪਦੇਸ਼ ਦੇਣ ਲੱਗਿਆਂ ਹੱਠ ਨਹੀਂ ਕਰਦਾ। ਕੋਈ ਧਾਰਨ ਕਰਦਾ ਤਾਂ ਉਸਨੂੰ ਕੁਝ ਉਪਦੇਸ਼ ਦਿੰਦਾ, ਨਹੀਂ ਨਹੀਂ ਦਿੰਦਾ। ਜਿਹੜਾ ਮਨਮੁੱਖ ਹੈ ਉਹ ਦੁਖੀ ਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਸੁਖੀ ਨੂੰ ਦੇਖ ਕੇ ਉਹ ਸੜਦਾ, ਜਿਹੜਾ ਮਨਮੁੱਖ ਆ ਵੀ ਇਹ ਸੁਖੀ ਕਿਉਂ ਹੈਗਾ। ਮਨਮੁੱਖ ਆਪਣੇ ਹੱਠ ਦੇ ਨਾਲ ਦੂਜੇ ਨੂੰ ਸਮਝਾਉਂਦਾ, ਆਪਣੇ ਮਗਰ ਲਾਉਣਾ ਚਾਹੁੰਦਾ ਜਿਹੜਾ ਮਨਮੁੱਖ ਹੈ। ਗੁਰਮੁਖ ਅਤੇ ਮਨਮੁੱਖਾਂ ਦੇ ਇਸ ਤਰ੍ਹਾਂ ਨਿਰਣੇ ਆਉਂਦੇ ਹਨ, ਰਹੋ ਵਿਚਾਰ। ਸਮਰੱਥ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਹੋਵੇ ਤਾਂ ਇੱਕੋ ਜਾਣਾ, ਉਹ ਇੱਕ ਨੂੰ ਹੀ ਜਾਣਦਾ। ਹਉਮੈ ਦੁੱਖ ਨਾ ਸੰਤਾਪੈ, ਉਹ ਹਉਮੈ ਦੇ ਦੁੱਖ ਤੋਂ ਰਹਿਤ ਹੈ, ਉਹਨੂੰ ਹਉਮੈ ਦਾ ਦੁੱਖ ਨਹੀਂ ਸੰਤਾਉਂਦਾ।
ਹਾਰੀ ਗੁਰੇ ਆਪਣੇ ਵਿਟੋ,
ਹੇ ਭਾਈ ਆਪਣੇ ਗੁਰੂ ਤੋਂ ਅਸੀਂ ਤਾਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਸਾਚੇ ਸਿਓ ਲਿਵ ਲਾਈ,
ਜਿਸ ਸਮਰੱਥ ਗੁਰੂ ਨੇ ਕਿਰਪਾ ਕਰਕੇ ਸਾਡੀ ਲਿਵ ਸੱਚੇ ਦੇ ਨਾਲ ਲਗਾ ਦਿੱਤੀ ਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ, ਬਲਿਹਾਰੀ ਗੁਰ ਆਪਣੇ ਬਿੱਟੋਂ ਜਿਨ ਸਾਚੇ ਸਿਉਂ ਲਿਵ ਲਾਏ, ਜਿਸ ਗੁਰੂ ਨੇ ਸੱਚੇ ਦੇ ਨਾਲ ਸਾਡੀ ਲਿਵ ਲਗਾ ਦਿੱਤੀ ਆ, ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਸੱਚ ਦੇ ਨਾਲ ਲਿਵ ਲੱਗੀ ਸੀ ਤੇ ਸਾਨੂੰ ਸੱਚ ਨਾਲ ਲਿਵ ਲਗਾਉਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪਛੋ ਤਾਏ। ਮਹਾਰਾਜ ਕਹਿੰਦੇ ਭਾਈ ਇਕਾਗਰ ਮਨ ਹੋ ਕੇ ਵਾਹਿਗੁਰੂ ਚ ਬਿਰਤੀ ਜੋੜ ਕੇ ਵਾਹਿਗੁਰੂ ਨੂੰ ਧਿਆਵਨਾ ਕਰ। ਗੁਰ ਇਤਿਹਾਸ ਦੇ ਅੰਦਰ ਵੀ ਜ਼ਿਕਰ ਆਉਂਦਾ, ਸੰਖੇਪ ਰੂਪ ਵਿੱਚ ਬੇਨਤੀ ਕਰਦੇ ਮਾਂ, ਗੁਰੂ ਅਮਰਦਾਸ ਜੀ ਦੇ ਕੋਲ ਗੁਰਸਿੱਖਾਂ ਨੇ ਪੁੱਛਿਆ ਸੀ, ਜਿਨ੍ਹਾਂ ਗੁਰਸਿੱਖਾਂ ਚ ਪੁੱਛਣ ਵਾਲਿਆਂ ਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੀ ਮੌਜੂਦ ਸਨ, ਵੀ ਮਹਾਰਾਜ ਕਿਰਪਾ ਕਰੋ, ਗੁਰਸਿੱਖੀ ਦੀ ਰਹਿਣੀ ਦੱਸੋ। ਇੱਕ ਦਿਨ ਸੰਗਤ ਸਤਿਗੁਰ ਪਾਸ ਬੈਠੀ ਹੁਤੀ ਬ੍ਰਿੰਦ ਚੋਂ ਪਾਸ, ਬੁੱਢੇ ਆਦਿਕ ਸਿੱਖ ਜੇ ਸਿਆਣੇ, ਹਿਤ ਬੁੱਝਣ ਕੇ ਬੈਨ ਬਖਾਨੇ, ਸਿੱਖੀ ਕੀ ਰਹਿਣੀ ਹੈ ਜਿਸ ਢਾਲ, ਆਪ ਕਰੋ ਆਪ ਕਹੋ ਸ੍ਰੀ ਮੁਖ ਕਿਰਪਾਲ, ਜਿਸ ਮੈਂ ਸਿੱਖ ਵਰਤੈ ਗਤ ਲਹੈ, ਭਵਜਲ ਵੇਖੈ ਬੌਰ ਨਹਿ ਬਹੈ। ਮਹਾਰਾਜ ਜਿਸ ਤੁਹਾਡੀ ਦੱਸੀ ਰਹਿਣੀ ਚ ਸਿੱਖ ਚੱਲੇ, ਮੁੜਕਿਆ ਸੰਸਾਰ ਸਮੁੰਦਰ ਦੇ ਚੱਕਰ ਚ ਨਾ ਵਵੇ, ਮੁੜਕੇ ਸਮੁੰਦਰ ਸੰਸਾਰ ਸਮੁੰਦਰ ਚ ਨਾ ਆਵਾਗਮਨ ਚ ਪੈਣਾ ਪਵੇ। ਤੇ ਸਤਿਗੁਰੂ ਨੇ ਫਿਰ ਬਖਸ਼ਿਸ਼ ਕੀਤੀ, ਜਾਮ ਜਾਮਨੀ ਜਾਗਣ ਕਰੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪੈਰ ਰਾਤਰੀ ਰਹਿੰਦਿਆਂ ਉੱਠਿਆ ਗੁਰਸਿੱਖ ਉੱਠ ਖਲੋਵੇ, ਕਰ ਇਸ਼ਨਾਨ ਅਕੰਤ ਹੋਵੈ ਵਹੇ, ਮੋਰ ਸਰੂਪ ਕੋ ਰਿਧਮੈ ਧਾਰੇ, ਗੁਰਬਾਣੀ ਕੋ ਹਿਰਦੈ ਵਿਚਾਰੇ। ਪ੍ਰਾਤ ਸਤਿਗੁਰੂ ਮਹਾਰਾਜ ਕਹਿੰਦੇ ਮਨ ਕੋ ਦ੍ਰਿੜ ਕਰ ਸੁਰਤ ਟਿਕਾਵੈ, ਪ੍ਰਾਤ ਹੋਤ ਲਓ ਨਾਮ ਅਲਾਵੈ। ਹੁਣ ਆ ਜਿਹੜੀ ਗੱਲ ਆ, ਸਮਰੱਥ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਬਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ, ਇਹ ਸੱਚੇ ਚ ਲਿਵ ਲਗਾਉਣ ਦੀ ਜੁਗਤੀ ਗੁਰੂ ਜੀ ਨੇ ਦੱਸ ਦਿੱਤੀ। ਗੁਰੂ ਅਮਰਦਾਸ ਜੀ ਕਹਿੰਦੇ ਗੁਰਸਿੱਖੋ ਇਹ ਸਿੱਖ ਦੀ ਰਹਿਣੀ ਆ, ਮਨ ਕੋ ਦ੍ਰਿੜ ਕਰ ਸੁਰਤ ਟਿਕਾਵੈ, ਪ੍ਰਾਤ ਹੋਤ ਲਓ ਨਾਮ ਅਲਾਵੈ। ਮਹਾਰਾਜ ਕਹਿੰਦੇ ਮਨ ਨੂੰ ਇਕਾਗਰ ਕਰਕੇ ਚੌਂਕੜਾ ਮਾਰ ਕਰਕੇ ਗੁਰਸਿੱਖ ਬੈਠ ਜਾਵੇ, ਸਵੇਰ ਹੁੰਦਿਆਂ ਤੱਕ ਨਾਮ ਦਾ ਉਚਾਰਨ ਕਰੇ। ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਵੀ ਆਪਾਂ ਇਹੀ ਬੋਲ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ, ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਜੇ ਸਾਚੇ ਸਿਉਂ ਲਿਵ ਲਾਈ, ਉਸ ਗੁਰੂ ਤੋਂ ਸਦਕੇ ਜਾਂਦੇ ਹਾਂ ਜਿਸ ਗੁਰੂ ਨੇ ਸਾਡੀ ਲਿਵ ਵਿਰਤੀ ਸੱਚ ਵਿੱਚ ਜੋੜ ਦਿੱਤੀ ਹੈ।
ਸ਼ਬਦ ਚੀਨ ਆਤਮ ਪ੍ਰਗਾਸਿਆ,
ਭਾਈ ਗੁਰੂ ਦੇ ਸ਼ਬਦ ਰਾਹੀਂ ਆਪਣਾ ਆਪ ਸਰੂਪ ਜਾਣ ਲਿਆ ਹੈ। ਸ਼ਬਦ ਚੀਨ ਸ਼ਬਦ ਨੂੰ ਸਮਝ ਕੇ ਗੁਰੂ ਦੇ ਉਪਦੇਸ਼ ਨੂੰ ਆਤਮ ਪ੍ਰਗਾਸਿਆ, ਆਪਣੇ ਦਾ ਆਪਣੇ ਆਪ ਸਰੂਪ ਦਾ ਪ੍ਰਕਾਸ਼ ਗਿਆਨ ਹੋ ਆਇਆ, ਸਮਝ ਪੈ ਗਈ ਹੈ।
ਜੇ ਰਹਿਆ ਸਮਾਈ,
ਸਹਿਜੇ ਹੁਣ ਉਹ ਸੱਚ ਵਿੱਚ ਸਮਾਈ ਹੋ ਰਹੀ ਹੈ। ਵਿਸਰਾਮ ਦੇ ਕੇ ਹਜੂਰ ਕਥਨ ਕਰਦੇ ਹਨ,
ਗੁਰਮੁਖ ਗਾਵੈ ਗੁਰਮੁਖ ਬੂਝੈ,
ਜਿਹੜਾ ਗੁਰਮੁਖ ਗੁਰੂ ਦੇ ਸਨਮੁਖ ਹੈ ਭਾਈ, ਉਹ ਗੁਰੂ ਕੀ ਬਾਣੀ ਨੂੰ ਗਾਉਂਦਾ ਰਸਨਾ ਦੁਆਰਾ, ਗੁਰਮੁਖ ਬੂਝੈ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ। ਗੁਰਮੁਖ
ਗੁਰਮੁਖ ਸ਼ਬਦ ਵਿਚਾਰੇ,
ਗੁਰਮੁਖ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਹੀ ਜੁੜਿਆ ਰਹਿੰਦਾ ਹੈ। ਸਤਿਗੁਰੂ ਦਾ ਹੁਕਮ ਵੀ ਹੈ ਗੁਰਸਿੱਖ ਨੂੰ ਵੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਵਿੱਚ ਗੁਰਸਿੱਖ ਜੁੜਿਆ ਰਹੇ ਹਮੇਸ਼ਾ, ਵੀ ਸ਼ਬਦ ਕੀ ਕਹਿੰਦਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਵਾਰ ਵਾਰ ਉਸ ਕਰੇ ਵਿਚਾਰਾ। ਇਤਿਹਾਸ ਦੇ ਬੋਲ ਨੇ, ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਕਹਿੰਦੇ, ਧਰਿਓ ਅਰਥ ਜੋ ਸ਼ਬਦ ਮਝਾਰਾ, ਵਾਰ ਵਾਰ ਉਸ ਕਰੋ ਵਿਚਾਰਾ। ਤੇ ਫਿਰ ਵਿਚਾਰ ਕੀ ਕਰਨੀ ਹੈ, ਕਿਆ ਗੁਰ ਕਹੈ ਕਰੈ ਹਮ ਕਹਾਂ। ਮਹਾਰਾਜ ਕਹਿੰਦੇ ਸ਼ਬਦ ਚ ਦੇਖੋ ਵਿਚਾਰ ਕੇ ਵੀ ਗੁਰੂ ਕੀ ਕਹਿੰਦਾ ਸ਼ਬਦ ਰਾਹੀਂ, ਤੇ ਅਸੀਂ ਕੀ ਕਰਦੇ ਹਾਂ। ਸਨੇ ਸਨੇ ਮੋੜੋ ਮਨ ਮਾਹਾਂ, ਸਹਿਜੇ ਸਹਿਜੇ ਮਨ ਨੂੰ ਮੋੜੋ, ਉਸ ਮੁਤਾਬਕ ਤੋਰਨਾ ਕਰੋ। ਗੁਰਮੁਖ ਸ਼ਬਦ ਵਿਚਾਰੇ, ਗੁਰੂ ਕੇ ਪਿਆਰੇ ਜਿਹੜੇ ਗੁਰਮੁਖ ਨੇ ਗੁਰੂ ਦੇ ਸਨਮੁਖ, ਉਹ ਇਸ ਤਰ੍ਹਾਂ ਸ਼ਬਦ ਦੀ ਵਿਚਾਰ ਚ ਜੁੜੇ ਰਹਿੰਦੇ ਹਨ।
ਜੀਉ ਪਿੰਡ ਸਭ ਗੁਰ ਤੇ ਉਪਜੈ,
ਜੀਉ ਪਿੰਡ ਆ ਸਥੂਲ ਸਰੀਰ ਵੀ, ਸੂਕਸ਼ਮ ਜਿੰਦ ਵੀ, ਇਹ ਸਭ ਕੁਝ ਗੁਰ ਤੇ ਉਪਜੈ। ਗੁਰਮੁਖ ਜਾਨਾਂ ਨੇ ਨਿਸ਼ਚੇ ਕਰ ਲਿਆ ਹੈ ਭਾਈ, ਗੁਰੂ ਰਾਹੀਂ ਹੀ ਅਸਲ ਜ਼ਿੰਦਗੀ ਉਤਪੰਨ ਹੁੰਦੀ ਆ, ਨਵਾਂ ਜੀਵਨ ਜਿਹੜਾ ਉਹ ਗੁਰੂ ਰਾਹੀਂ ਹੀ ਉਪਜਦਾ ਹੈ।
ਗੁਰਮੁਖ ਕਾਰਜ ਸਵਾਰੇ,
ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਆਪਣੀ ਜੀਵਨ ਦੀ ਸਫਲਤਾ ਰੂਪ ਕਾਰਜ ਸਵਾਰ ਲੈਂਦੇ ਹਨ।
ਮਨਮੁਖ ਅੰਧਾ ਅੰਧ ਕਮਾਵੇ,
ਜਿਹੜਾ ਮਨਮੁਖ ਹੈ ਅੰਧਾ ਅਗਿਆਨੀ ਅੰਧਤਾਈ ਵਾਲੇ ਕਰਮ ਕਮਾਉਂਦਾ ਹੈ।
ਇੱਕ ਖੱਟੇ ਸੰਸਾਰ,
ਉਹ ਸੰਸਾਰ ਦੇ ਅੰਦਰ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਜਾਂ ਮਾਇਆ ਰੂਪੀ ਵਿਖ ਦੀ ਖੱਟੀ ਖੜਦਾ ਹੈ।
ਮਾਇਆ ਮੋਹ ਸਦਾ ਦੁੱਖ ਪਾਏ,
ਮਾਇਆ ਦੇ ਮੋਹ ਵਿੱਚ ਮੋਹਿਆ ਹੋਇਆ ਉਹ ਸਦਾ ਹੀ ਦੁੱਖ ਪਾਉਂਦਾ ਹੈ।
ਗੁਰੇ ਅਤ ਪਿਆਰੇ,
ਅਤਿਅੰਤ ਪਿਆਰੇ ਸਤਿਗੁਰੂ ਜੀ ਤੋਂ ਜੋ ਬਾਂਝੇ ਮਨਮੁਖਣ ਨਿਗੋਰੇ ਹਨ, ਉਹ ਅਤਿਅੰਤ ਦੁੱਖ ਮਾਇਆ ਦੇ ਮੋਹ ਚ ਪਾਏ ਹੋਏ ਘਿਰੇ ਹੋਏ ਪਾਉਂਦੇ ਹਨ।
ਕੋਈ ਸੇਵਕ ਜੇ ਸਤਿਗੁਰ ਸੇਵੇ,
ਸੇਵਕ ਉਹੀ ਹੈ ਜਿਹੜਾ ਸਤਿਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ।
ਚੱਲੈ ਸਤਿਗੁਰ ਭਾਏ,
ਸਤਿਗੁਰੂ ਦੇ ਭਾਏ ਭਾਣੇ ਚ ਸਤਿਗੁਰੂ ਦੀ ਰਜਾ ਚ ਜੋ ਚੱਲਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ,
ਭਾਈ ਗੁਰੂ ਦਾ ਸ਼ਬਦ ਸੱਚਾ ਹੈ, ਸਦੀਵੀ ਹੈ, ਮਾਲਕ ਦੀ ਸਿਫਤ ਵੀ ਸੱਚੀ ਹੈ।
ਸੱਚਾ ਮਨ ਵਸਾਏ,
ਗੁਰੂ ਦੇ ਸ਼ਬਦ ਰਾਹੀਂ ਉਹ ਸੱਚੇ ਦੇ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਹਨ।
ਸੱਚੀ ਬਾਣੀ ਗੁਰਮੁਖ,
ਗੁਰਮੁਖ ਜੋ ਸੱਚੀ ਬਾਣੀ ਹੈ ਉਸੇ ਨੂੰ ਆਪਣੀ ਰਸਨਾ ਤੋਂ ਆਖਦਾ, ਉਚਾਰਨ ਕਰਦਾ ਹੈ, ਜਪਦਾ ਹੈ।
ਹਉਮੈ ਵਿੱਚ ਹੋ ਜਾਏ,
ਉਹਨਾਂ ਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ ਬਾਣੀ ਉਚਾਰਨ ਕਰਕੇ, ਪੜ੍ਹਨ ਕਰਕੇ।
ਆਪੇ ਦਾਤਾ ਕਰਮ ਹੈ ਸਾਚਾ,
ਉਹ ਜੋ ਵਾਹਿਗੁਰੂ ਆਪ ਸਾਰਿਆਂ ਦਾ ਦਾਤਾ ਹੈ, ਉਹਦਾ ਕਰਮ ਅਨੁਗ੍ਰਹ ਦੀ ਕਿਰਪਾ ਵੀ ਸੱਚੀ ਹੈ।
ਸੱਚਾ ਸ਼ਬਦ ਸੁਣਾਏ,
ਉਹ ਆਪ ਹੀ ਜੀ ਤੇ ਕਿਰਪਾ ਕਰਦਾ, ਉਸ ਨੂੰ ਸੱਚਾ ਉਪਦੇਸ਼ ਸੱਚਾ ਸ਼ਬਦ ਸੁਣਾ ਦਿੰਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ,
ਗੁਰਮੁਖ ਗੁਰੂ ਕੀ ਸੇਵਾ ਰੂਪੀ ਘਾਲ ਘਾਲਦੇ ਨੇ, ਗੁਰਮੁਖ ਨਾਮ ਦੀ ਖੱਟੀ ਖੱਟ ਲੈਂਦੇ ਹਨ।
ਗੁਰਮੁਖ ਨਾਮ ਜਪਾਏ,
ਗੁਰਮੁਖ ਹੋਰਾਂ ਨੂੰ ਵੀ ਆਪ ਜਪੇ ਅਵਰੇ ਨਾਮ ਜਪਾਵੇ ਜਪਾਉਂਦੇ ਹਨ।
ਅਲਿਪਤ ਸਾਚੈ ਰੰਗ ਰਾਤਾ,
ਸੱਚੇ ਦੇ ਪ੍ਰੇਮ ਵਿੱਚ ਰੰਗ ਵਿੱਚ ਰੱਤੇ ਗੁਰਮੁਖ ਸਦਾ ਹੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਾ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ।
ਸਹਿਜ ਸੁਭਾਏ,
ਉਹ ਸੁਭਾਏ ਸਹਿਜੇ ਹੀ ਸੁਤੇ ਸਿੱਧ ਉਹ ਗੁਰੂ ਦੇ ਪ੍ਰੇਮ ਵਿੱਚ ਇਸ ਤਰ੍ਹਾਂ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ।
ਮਨਮੁਖ ਸਦਾ ਹੀ ਕੂੜੋ ਬੋਲੇ,
ਜਿਹੜੇ ਮਨਮੁਖ ਹਨ ਉਹ ਸਦਾ ਝੂਠ ਬੋਲਦੇ ਹਨ। ਗੁਰੂ ਦਾ ਤਾਂ ਹੁਕਮ ਹੈ ਸਾਨੂੰ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਏ। ਪਰ ਜਿਹੜੇ ਮਨਮੁਖ ਹਨ ਨਿਗੁਰੇ ਹਨ, ਉਹ ਮਨਮੁਖ ਹਮੇਸ਼ਾ ਹੀ ਕੂੜ ਝੂਠ ਬੋਲਦੇ ਹਨ।
ਵਿਖ ਬੀਜੈ ਵਿਖ ਖਾਏ,
ਉਹ ਵਿਖ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਬੀਜਦੇ ਨੇ, ਉਹੀ ਫਿਰ ਉਹਨਾਂ ਨੂੰ ਖਾਣੀ ਪੈਂਦੀ ਹੈ। ਜਿਹਾ ਜਿਹਾ ਕੁਝ ਬੀਜੇਗਾ, ਜਿਹਾ ਬੀਜਾ ਸੋ ਲਾਉਣਾ, ਕਰਮਾ ਸੰਦੜਾ ਖੇਤ, ਉਹ ਵਿਖ ਬੀਜੈ ਵਿਖ ਖਾਏ, ਉਹੀ ਕੁਝ ਖਾਂਦੇ ਹਨ।
ਕਾਲ ਬਾਧਾ ਤ੍ਰਿਸ਼ਨਾ ਦਾਦਾ,
ਤ੍ਰਿਸ਼ਨਾ ਦੀ ਅੱਗ ਵਿੱਚ ਜਿਹੜਾ ਸੜਿਆ ਹੋਇਆ ਹੈ ਜੀਵ, ਉਸ ਨੂੰ ਜਦੋਂ ਜਮ ਕਾਲ ਨੇ ਬੰਨ ਲਿਆ,
ਬਿਨ ਗੁਰ ਕਵਨ ਛਡਾਏ,
ਭਾਈ ਬਿਨਾਂ ਗੁਰੂ ਤੋਂ ਕੌਣ ਛਡਾਏਗਾ। ਜਦੋਂ ਗੁਰੂ ਦੀ ਸ਼ਰਨ ਚ ਪਏ ਹੀ ਨੀ, ਗੁਰੂ ਵਾਲੇ ਬਿਨੇ ਨੀ, ਤ੍ਰਿਸ਼ਨਾ ਚ ਛੜੇ ਮਨੁੱਖ ਨੂੰ ਜਮ ਕਾਲ ਬਾਧਾ, ਜਮ ਕਾਲ ਨੇ ਜਦੋਂ ਬੰਨ ਲਿਆ ਪਕੜ ਲਿਆ, ਬਿਨ ਗੁਰ ਕਵਣ ਛਡਾਏ, ਗੁਰੂ ਤੋਂ ਬਿਨਾਂ ਕੌਣ ਛਡਾਊ, ਨਹੀਂ ਕਿਸੇ ਨੇ ਛਡਾਉਣਾ।
ਸੱਚਾ ਤੀਰਥ ਜਿਤ ਸਤ ਸਰ ਨਾਵਨ,
ਸੱਚਾ ਤੀਰਥ ਜਿਤ ਸਤ ਸਰ ਨਾਵਨ, ਅਸਲ ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ, ਜਿਹਦੇ ਵਿੱਚ ਸਦਾ ਹੀ ਹਮੇਸ਼ਾ ਗੁਰਸਿੱਖ ਸ਼ਬਦ ਅਭਿਆਸ ਕਮਾਈ ਕਰਨ ਰੂਪ ਸੱਚਾ ਇਸ਼ਨਾਨ ਕਰਦੇ ਹਨ।
ਗੁਰਮੁਖ ਆਪ ਬੁਝਾਏ,
ਗੁਰੂ ਹੀ ਆਪਣੇ ਪਿਆਰਿਆਂ ਗੁਰਮੁਖਾਂ ਨੂੰ ਇਹ ਗੱਲ ਸਮਝਾ ਦਿੰਦਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਅਪਾਰਾ। ਉਹ ਗੁਰਮੁਖ ਗੁਰਸਿੱਖਾਂ ਨੂੰ ਇਹ ਸਮਝ ਆਪ ਗੁਰੂ ਬਖਸ਼ ਦਿੰਦਾ ਹੈ ਵੀ ਸੱਚਾ ਤੀਰਥ, ਜਿਹੜੇ ਹੋਰ ਤੀਰਥ ਹਨ ਗੁਰਮਤ ਵਿੱਚ ਉਹਨਾਂ ਨੂੰ ਕੋਈ ਥਾਂ ਨਹੀਂ। ਹਾਂ, ਜਿਹੜੇ ਗੁਰੂ ਕੇ ਪਾਵਨ ਸਥਾਨ ਹਨ, ਜਿੱਥੇ ਮੇਰੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਏ ਨੇ ਨਾ ਜਿਹੇ ਜਗ੍ਹਾ ਤੇ, ਕਿਉਂਕਿ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਜਾਂ ਗੁਰਦੇਵ ਦੇ ਅੰਮ੍ਰਿਤ ਵਚਨ ਹਨ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਮਹਾਨ। ਤੇ ਬਾਕੀ ਭਾਈ ਜਿਹੜੀ ਤੀਰਥ ਦੀ ਗੱਲ ਹੈ, ਗੁਰਮਤ ਵਿੱਚ ਨਾਮ ਤੀਰਥ ਮਹਾਨ ਹੈ, ਪਰ ਜਿੱਥੇ ਗੁਰੂ ਨੇ ਆਪਣੀਆਂ ਬਖਸ਼ਿਸ਼ਾਂ ਕੀਤੀਆਂ ਗੁਰਸਿੱਖਾਂ ਲਈ, ਉਹ ਵੀ ਮਹਾਨ ਹੈ ਗੁਰਸਿੱਖ। ਉਸ ਵਿੱਚ ਵੀ ਹੁਣ ਇਹ ਅੰਮ੍ਰਿਤ ਪਾਵਨ ਸਰੋਵਰ ਹੈ, ਇਹਦੀ ਮਹਿਮਾ ਸਤਿਗੁਰੂ ਆਪ ਬਖਸ਼ਿਸ਼ ਕਰਦੇ ਨੇ। ਸੀਮਿਤ ਸਮੇਂ ਵਿਸਥਾਰ ਚ ਨਹੀਂ ਜਾ ਸਕਦੇ, ਸਤਿਗੁਰੂ ਦੇ ਪਾਵਨ ਗੁਰ ਇਤਿਹਾਸ ਦੇ ਅੰਦਰ ਬੋਲ ਹਨ। ਬੈਠੇ ਹੈ ਸ੍ਰੀ ਅਰਜਨ ਹਰਿਮੰਦਰ, ਕਥੇ ਹੈ ਸੁਧਾ ਸਰ ਮਹਿਮਾ ਸੁੰਦਰ, ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਹੈ ਆਪ ਸੁਧਾ ਸਰ ਦੀ ਮਹਿਮਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਸਰਜਨ ਮੱਜਨ ਕੀਨਾ, ਕੋਟ ਜਨਮ ਕੇ ਅੱਗ ਕਰ ਛੀਨਾ। ਮਹਾਰਾਜ ਕਹਿੰਦੇ ਜਿਹਨੇ ਭਾਵਨਾ ਨਾਲ ਸ਼ਰਧਾ ਨਾਲ, ਇਹ ਭਾਈ ਆਮ ਸਰੋਵਰਾਂ ਵਰਗਾ ਸਰੋਵਰ ਨਹੀਂ, ਇੱਥੇ ਅੱਠੇ ਪੈਰ ਜੋ ਗੁਰਬਾਣੀ ਦਾ ਕੀਰਤਨ, ਨਾਮ ਅੰਮ੍ਰਿਤ ਦੀ ਵਰਖਾ ਜੋ ਇਹਦੇ ਵਿੱਚ ਹੁੰਦੀ ਹੈ, ਤੋ ਇਹ ਵੀ ਐਸਾ। ਸੋ ਰਹੋ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੱਚਾ ਤੀਰਥ ਜਿਤ ਸਤ ਸਰ ਨਹਾਵਨ, ਗੁਰਮੁਖ ਆਪ ਬੁਝਾਏ। ਗੁਰੂ ਸਾਹਿਬ ਗੁਰਮੁਖਾਂ ਨੂੰ ਆਪ ਇਹ ਸਮਝ ਬਖਸ਼ ਦਿੰਦੇ ਹਨ।
ਸੱਠ ਤੀਰਥ ਗੁਰ ਸ਼ਬਦ ਦਿਖਾਏ,
68 ਤੀਰਥ ਜਿਹੜੇ ਬਾਕੀ ਹਨ ਹਿੰਦੂ ਮਤ ਦੇ ਮੁੱਖ ਮੰਨੇ, ਉਹਦਾ ਤਾਂ 360 ਦਾ ਜ਼ਿਕਰ ਹੈ, ਪਰ ਮੁੱਖ 68 ਤੀਰਥ। ਪਰ ਗੁਰਸਿੱਖਾਂ ਨੂੰ ਸਤਿਗੁਰੂ ਜੀ ਗੁਰ ਸ਼ਬਦ ਵਿੱਚ ਹੀ ਦਿਖਾ ਦਿੰਦੇ ਨੇ। ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜ੍ਹੇ ਕੈਲਾਸ ਰਹੋ, ਜੈਸੇ ਲਾਖ ਵਾਰ ਕੁਰਸ਼ੇਤਰ ਮੈਂ ਸਮੇਤ ਜਗ ਭੰਗ ਠਹਿਓ, ਜੈਸੇ ਕੋਟ ਵਰਖ ਤਪ ਉਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਦਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਗੁਰੂ ਕਿਰਪਾ ਕਰਕੇ ਸ਼ਬਦ ਦੀ ਮਹਾਨਤਾ ਐਸੀ ਬਖਸ਼ਿਸ਼ ਕਰ ਦਿੰਦੇ ਨੇ। 68 ਤੀਰਥ ਗੁਰ ਸ਼ਬਦ ਦਿਖਾਏ, ਗੁਰ ਸ਼ਬਦ ਵਿੱਚ ਹੀ ਅਭਿਆਸ ਕਮਾਈ ਚ ਗੁਰੂ ਇਹ ਕਿਰਪਾ ਕਰ ਦਿੰਦੇ ਹਨ।
ਨਾਤਾ ਮਲ ਜਾਏ,
ਜਿਸ ਨਾਮ ਜਲ ਵਿੱਚ ਨਹਾਤਿਆਂ ਭਾਈ ਸਾਰੀ ਮੈਲ ਲੱਥ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ,
ਸੱਚਾ ਗੁਰੂ ਦਾ ਸ਼ਬਦ ਸੱਚਾ ਹੈ, ਉਹ ਸਦਾ ਹੀ ਨਿਰਮਲ ਹੈ ਨਾਮ ਜਲ।
ਨਾਮ ਮਲ ਲੱਗਾ ਨਾ ਲਾਏ,
ਜਿਹੜਾ ਉਸ ਵਿੱਚ ਨਹਾਉਂਦਾ ਭਾਈ ਉਹਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ, ਨਾ ਹੀ ਉਹਨੂੰ ਕੋਈ ਲਗਾ ਸਕਦਾ ਮੈਲ। ਜਿਹੜਾ ਨਾਮ ਵਿੱਚ ਜੁੜਿਆ ਹੋਇਆ ਹੈ ਉਹਨੂੰ ਕਿਸੇ ਤਰ੍ਹਾਂ ਦੀ ਵਿਕਾਰ ਮੈਲ ਨਹੀਂ ਲਾ ਸਕਦੇ।
ਸਿਫਤ ਸੱਚੀ ਸਾਲਾ,
ਵਾਹਿਗੁਰੂ ਦੀ ਸਿਫਤ ਸੱਚੀ ਹੈ, ਉਹਦੀ ਸਲਾਂਘਾ ਸੱਚੀ ਹੈ,
ਗੁਰ ਤੇ ਪਾਏ
ਪੂਰਨ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ।
ਮਨ ਸਭ ਕਿਛ ਹਰ ਤਿਸ ਕੇਰਾ,
ਤਨ ਵੀ ਮਨ ਵੀ ਸਭ ਕੁਝ ਉਸ ਹਰੀ ਵਾਹਿਗੁਰੂ ਜੀ ਦਾ ਹੈ, ਜਿਸਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸਜਾਨੀ, ਤਿਨੀ ਸੁਣਿਆ ਦੁੱਖ ਸੁਖ ਮੇਰਾ, ਤਉ ਵਿਧ ਨੀਕੀ ਖਟਾਨੀ। ਇਹ ਸਭ ਕੁਝ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ,
ਗੁਰਮਤਿ ਕਹਿਣ ਨਾ ਜਾਏ।
ਇਸ ਲਈ ਗੁਰੂ ਦੇ ਪਿਆਰਿਆਂ ਨੇ ਇਹ ਜਾਣ ਲਿਆ ਹੈ ਵੀ ਸਭ ਕੁਝ ਉਸਦਾ ਹੈ, ਪਰ ਦੁਰਮਤ ਕਹਿਣ ਨਾ ਜਾਏ। ਜਿਹੜੇ ਦੁਰਮਤੀਏ ਹਨ, ਜਿਨ੍ਹਾਂ ਨੇ ਖੋਟੀ ਮਤ ਧਾਰਨ ਕੀਤੀ ਆ, ਦੁਰਮਤ ਮਦ ਜੋ ਪੀਵ ਤੇ ਵਿਖਲੀ ਪਤ ਕਮਲੀ, ਉਹ ਕਿਵੇਂ ਕਹਿਣਗੇ, ਉਹ ਨਾਮ ਦੀ ਮਹਿਮਾ ਕਿਵੇਂ ਕਹਿ ਸਕਦੇ ਹਨ, ਉਹ ਇਸ ਨੂੰ ਕਿਸ ਤਰ੍ਹਾਂ ਕਹਿ ਸਕਦੇ ਵੀ ਤਨ ਵੀ ਉਹਦਾ, ਵਾਹਿਗੁਰੂ ਦਾ ਮਨ ਵੀ ਉਹ ਤਾਂ ਆਪਣੇ ਹੀ ਸਮਝਦੇ ਨੇ। ਦੁਰਮਤ ਕਹਿਣ ਨਾ ਜਾਏ, ਦੁਰਮਤੀਆਂ ਦੇ ਪਾਸੋਂ ਨਹੀਂ ਕਿਹਾ ਜਾਂਦਾ।
ਹੁਕਮ ਹੋਵੇ ਤਾਂ ਨਿਰਮਲ ਹੋਵੇ,
ਹਾਂ ਵਾਹਿਗੁਰੂ ਜੀ ਦਾ ਹੁਕਮ ਜਦੋਂ ਹੁੰਦਾ ਹੈ, ਉਹਦੀ ਬਖਸ਼ ਜੀ ਤੇ ਹੋ ਜਾਂਦੀ ਹੈ, ਤਾਂ ਫਿਰ ਇਹ ਨਿਰਮਲ ਹੋ ਜਾਂਦਾ ਹੈ ਜੀਵ ਉਸ ਨਾਲ ਜੁੜ ਕੇ,
ਹਉਮੈ ਵਿੱਚ ਹੋ ਜਾਏ,
ਇਹਦੇ ਅੰਦਰੋਂ ਹਉਮੈ ਦੀ ਮੈਲ ਚਲੀ ਜਾਂਦੀ ਹੈ।
ਗੁਰ ਕੀ ਸਾਚ ਕੀ ਸਹਿਜੇ ਚਾਖੀ,
ਗੁਰਮੁਖ ਜਾਣਾ ਨੇ ਨਾਮ ਰੂਪ ਸੱਚੀ ਸਿੱਖਿਆ, ਗੁਰੂ ਦੀ ਚਖਣਾ ਕੀਤੀ ਹੈ ਸਹਿਜੇ,
ਤ੍ਰਿਸ਼ਨਾ ਅਗਨ ਬੁਝਾਈ,
ਜਿਨ੍ਹਾਂ ਨੇ ਚਖੀ ਹੈ ਧਾਰਨ ਕੀਤੀ ਆ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਨਿਵਿਰਤ ਹੋ ਗਈ, ਬੁਝਾ ਦਿੱਤੀ ਹੈ।
ਗੁਰ ਕਾ ਸ਼ਬਦ ਰਾਤਾ ਸਹਿਜੇ ਮਾਤਾ,
ਗੁਰਮੁਖ ਜਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਹੋਇਆ, ਸਹਿਜੇ ਉਸ ਵਿੱਚ ਮਸਤ ਰਹਿੰਦਾ ਹੈ,
ਸਹਿਜੇ ਰਹਿਆ ਸਮਾਇ,
ਸੁਭਾਵਕ ਸਦਾ ਹੀ ਉਹਦੇ ਵਿੱਚ ਸਮਾਇਆ ਰਹਿੰਦਾ ਹੈ ਆਤਮਕ ਅਡੋਲ ਅਵਸਥਾ ਚ।
ਹਰ ਕਾ ਨਾਮ ਸਤ ਕਰ ਜਾਣੈ,
ਹਰੀ ਦੇ ਨਾਮ ਨੂੰ ਉਹ ਸੱਚ ਕਰਕੇ ਸਮਝ ਲੈਂਦਾ ਹੈ। ਗੁਰ ਕਾ ਭਾਏ ਪਿਆਰੇ, ਭਾਈ ਜਿਹੜੇ ਗੁਰੂ ਦੇ ਭਾਏ ਭਾਣੇ ਚ, ਗੁਰੂ ਦੀ ਰਜ਼ਾ ਚ, ਗੁਰੂ ਦੀ ਆਗਿਆ ਚ ਚੱਲਦੇ ਨੇ, ਉਹਨਾਂ ਨੇ ਹਰੀ ਨੇ ਨਾਮ ਨੂੰ ਸਤ ਕਰਕੇ ਜਾਣੇ ਹੈ, ਉਹ ਮਾਲਕ ਨੂੰ ਪਿਆਰੇ ਜਾਪਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ,
ਸੱਚੀ ਨਾਮ ਦੀ ਵਡਿਆਈ ਗੁਰਮੁਖਾਂ ਨੇ ਗੁਰੂ ਪਾਸੋਂ ਪਾਉਣਾ ਕੀਤੀ ਹੈ।
ਸੱਚਾ ਨਾਏ ਪਿਆਰੇ,
ਜਿਨ੍ਹਾਂ ਨੂੰ ਸੱਚਾ ਨਾਮ ਪਿਆਰਾ ਲੱਗਿਆ ਹੈ ਉਹੀ ਗੁਰੂ ਨੂੰ ਪਿਆਰੇ ਲੱਗਦੇ ਹਨ।
ਇੱਕੋ ਸੱਚਾ ਸਭ ਮਹਿ ਵਰਤੈ,
ਇੱਕ ਵਾਹਿਗੁਰੂ ਸੱਚਾ ਸਾਰਿਆਂ ਚ ਵਰਤ ਰਿਹਾ ਹੈ,
ਬਿਰਲਾ ਕੋ ਵੀ ਚਾਰੇ,
ਕੋਈ ਬਿਰਲਾ ਹੀ ਇਸ ਵਿਚਾਰ ਨੂੰ ਧਾਰਨ ਕਰਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ,
ਜਿਹਨੂੰ ਆਪ ਹੀ ਆਪਣੇ ਨਾਲ ਬਖਸ਼ ਕੇ ਮੇਲ ਲੈਂਦਾ ਹੈ।
ਸੱਚੀ ਭਗਤ ਸਵਾਰ,
ਉਹਨਾਂ ਦੇ ਜੀਵਨ ਨੂੰ ਸੱਚੀ ਭਗਤੀ ਬਖਸ਼ ਕੇ ਉਹਨਾਂ ਨੂੰ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ।
ਸਭੋ ਸੱਚ 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 ਵਰਤੈ,
ਤਿੰਨ ਕਾਲ ਉਹ ਵਾਹਿਗੁਰੂ ਸਾਰੇ ਸੱਚ ਸੱਚ ਕਰਕੇ ਵਰਤ ਰਿਹਾ ਹੈ।
ਗੁਰਮੁਖ ਕੋਈ ਜਾਣੈ,
ਕੋਈ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਇਸ ਭਾਵ ਨੂੰ ਸਮਝਦਾ ਜਾਣਦਾ ਹੈ।
ਜੰਮਣ ਮਰਨਾ ਹੁਕਮੋ ਵਰਤੈ,
ਭਾਈ ਜੰਮਣਾ ਮਰਨਾ ਉਹਦੇ ਹੁਕਮ ਵਿੱਚ ਹੀ ਵਰਤਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ।
ਗੁਰਮੁਖ ਆਪ ਪਛਾਣੈ,
ਗੁਰਮੁਖ ਆਪਣੇ ਆਪ ਸਰੂਪ ਦੀ ਪਛਾਣ ਕਰ ਲੈਂਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਪਾਏ,
ਜਿਹੜੇ ਨਾਮ ਧਿਆਉਂਦੇ ਨੇ ਤਾਂ ਸਤਿਗੁਰ ਪਾਏ, ਉਹ ਸਤਿਗੁਰੂ ਨੂੰ ਚੰਗੇ ਲੱਗਦੇ ਨੇ ਨਾਮ ਜਪਣ ਵਾਲੇ।
ਜੋ ਇੱਛਾ ਸੋ ਫਲ ਪਾਏ,
ਫਿਰ ਜੋ ਇੱਛਾ ਕਰਦੇ ਨੇ ਉਹ ਹੀ ਫਲ ਪਾ ਲੈਂਦੇ ਨੇ ਜਿਹੜੇ ਨਾਮ ਜਪਦੇ ਨੇ, ਕਿਉਂਕਿ ਸਾਰੀਆਂ ਵਸਤੂਆਂ ਗੁਰੂ ਦੇ ਪਾਸ ਨੇ। ਜਿਤੜੇ ਫਲ ਮਨ ਬੰਸ਼ੀ ਹੈ ਤੇਤੜੇ ਸਤਿਗੁਰ ਪਾਸ, ਜਿਹੜੇ ਫਿਰ ਨਾਮ ਜਪਦੇ ਨੇ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਮੇਰੇ ਸਤਿਗੁਰੂ ਜੀ ਤਾਂ ਕਹਿੰਦੇ, ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਬਾਰਕ ਮੁਖ ਮੰਗੈ ਸੋ ਦੇਣਾ। ਜੋ ਇੱਛਾ ਸੋ ਫਲ ਪਾਏ, ਉਹ ਜੋ ਇੱਛਾ ਕਰਦੇ ਨੇ ਉਹ ਹੀ ਫਲ ਪਾ ਲੈਂਦੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ। ਉਹ ਨਾਮ ਜਪਣ ਵਾਲੇ ਜੋ ਇੱਛਾ ਕਰਦੇ ਨੇ ਉਹ ਫਲ ਪਾ ਲੈਂਦੇ ਹਨ।
ਨਾਨਕ ਤਿਸ ਦਾ ਸਭ ਕੁਛ ਹੋਵੇ, ਵਿੱਚ ਹੋ ਆਪ ਗਵਾਏ।
ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਗਵਾਇਆ ਨਾ, ਹੰਕਾਰ ਦੂਰ ਕਰ ਲਿਆ, ਸ਼ਬਦ ਦੀ ਸੰਪੂਰਨਤਾ ਕਰਦਿਆਂ ਗੁਰਦੇਵ ਬਖਸ਼ਿਸ਼ ਕਰਦੇ ਨੇ, ਨਾਨਕ ਤਿਸ ਦਾ ਸਭ ਕੁਛ ਹੋਵੇ। ਮਰ ਕਹਿੰਦੇ ਉਹਦਾ ਸਾਰਾ ਕੁਝ ਸਵਰ ਜਾਂਦਾ, ਉਹ ਆਰਥਿਕ ਵਸਤੂਆਂ ਵੀ ਉਹਨੂੰ ਪਰਮਾਰਥ ਦੀਆਂ ਵੀ ਪ੍ਰਾਪਤੀਆਂ, ਉਦੋਂ ਸਭ ਕੁਝ ਉਹਦਾ ਹੋ ਜਾਂਦਾ ਸਫਲਾ, ਉਹਦਾ ਜੀਵਨ ਲੋਕ ਪ੍ਰਲੋਕ ਸੁਹੇਲਾ ਹੋ ਜਾਂਦਾ। ਵਿੱਚੋਂ ਆਪ ਗਵਾਏ, ਜਿਹੜਾ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਦਿੰਦਾ ਤੇ ਮਾਲਕ ਦੀ ਰਜ਼ਾ ਚ ਮਾਲਕ ਦੇ ਭਾਣੇ ਚ ਢਲ ਜਾਂਦਾ ਹੈ। ਇਹ ਪਾਵਨ ਗੁਰ ਸ਼ਬਦ ਦੇ ਵਿਚਾਰ ਗੁਰਸੰਗਤ ਜੀ ਜੋ ਸਰਵਨ ਕੀਤੀ ਆ, ਹਿਰਦੇ ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ। ਪਾਵਨ ਸ਼ਬਦ ਦੇ ਵਿਚਾਰ ਕਰਦਿਆਂ ਅਨੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹੈ, ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰੀ ਆਪਾਂ ਪੜ੍ਹ ਸੁਣ ਲਈਏ, ਫਿਰ ਗੁਰਫਤਿਹ ਪ੍ਰਵਾਨ ਕਰਨੀ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ,
ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ।